ਸੰਤਾਂ ਨੇ ਇਸ ਤਰ੍ਹਾਂ ਬੇਨਤੀ ਸਤਿਗੁਰੂ ਅਮਰਦਾਸ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਇਹ ਬਹੁਤ ਘੱਟ ਬੋਲਦਾ ਹੈ, ਕਿਹੋ ਜਿਹਾ ਸਿੱਖ ਹੈ? ਪਰ ਸਤਿਗੁਰੂ ਕਹਿਣ ਲੱਗੇ ਕਿ ਇਹ ਕਥਾ, ਇਹ ਗਾਥਾ ਤੁਹਾਨੂੰ ਕਿਸੇ ਦਿਨ ਫਿਰ ਦੱਸ ਦਿੱਤੀ ਜਾਵੇਗੀ। ਪਰ ਸੰਗਤਾਂ ਨੇ ਬੇਨਤੀ ਕੀਤੀ ਕਿ ਨਹੀਂ ਸਤਿਗੁਰੂ, ਇਹ ਸਾਨੂੰ ਅੱਜ ਹੀ ਦੱਸਣੀ ਚਾਹੀਦੀ ਹੈ। ਗੁਰਦੇਵ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਦੇ ਪਿਛਲੇ ਜਨਮ ਦੀ ਬਾਬਾ ਸਿਲਵਰਾ ਦੀ ਦਾਸਤਾਨ ਜਿਹੜੀ ਹੈ ਉਹ ਦੱਸਦੇ ਹਨ ਕਿ ਕਥਾ ਦੱਸਣੀ ਅਤੇ ਸਿਲਵਰਾ ਨੂੰ ਮਹਾਂਪੁਰਖਾਂ ਦਾ ਵਰ ਦੇਣਾ। ਉਸ ਵੇਲੇ ਬਾਬਾ ਜੀ ਦੀ ਉਮਰ ਤਕਰੀਬਨ 23 ਸਾਲ ਦੀ ਸੀ। ਇਹ 1570 ਈਸਵੀ ਦੀ ਗੱਲ ਹੈ। ਇਸ ਦਾ ਪਿਛਲਾ ਜਨਮ ਆਗਰੇ ਦਾ ਹੈ ਅਤੇ ਪੰਡਤਾਂ ਦਾ ਲੜਕਾ ਸੀ, ਲਖਪਤ ਇਸ ਦਾ ਨਾਮ ਸੀ। ਇੱਕ ਦਿਨ ਸੰਤਾਂ ਨੂੰ ਮਖੌਲ ਕੀਤਾ ਅਤੇ ਸੰਤਾਂ ਨੇ ਇਸ ਨੂੰ ਸਰਾਪ ਦੇ ਦਿੱਤਾ। ਪਰ ਇਸ ਦੀ ਪਤਨੀ, ਇਸ ਦੀ ਘਰਵਾਲੀ ਨੇ ਸੰਤਾਂ ਅੱਗੇ ਬਹੁਤ ਤਰਲੇ ਲਏ, ਬੇਨਤੀਆਂ ਕੀਤੀਆਂ ਕਿ ਇਸ ਨੂੰ ਬਖਸ਼ਿਆ ਜਾਵੇ। ਪਰ ਮਹਾਂਪੁਰਖ ਸੰਤ ਕਹਿਣ ਲੱਗੇ ਕਿ ਹੁਣ ਤਾਂ ਕੁਝ ਨਹੀਂ ਹੋ ਸਕਦਾ, ਤੀਸਰੇ ਨਾਨਕ ਇਸ ਦਾ ਆਣ ਕੇ ਉਧਾਰ ਕਰਨਗੇ। ਤੋ ਇਸ ਕਰਕੇ ਇਹ ਪਿਛਲੇ ਜਨਮ ਦਾ ਜਿਹੜਾ ਇਸ ਦਾ ਕਥਾ ਹੈ ਸਾਰੀ ਸਤਿਗੁਰਾਂ ਨੇ ਸਿੱਖ ਸੰਗਤਾਂ ਨੂੰ ਉਹਨਾਂ ਦੇ ਕਹਿਣ 'ਤੇ ਦੱਸੀ। ਬੜਾ ਕੁਝ ਸਮਾਂ ਕੀਤਾ ਉਹਨਾਂ ਨੇ ਸੇਵਾ ਉੱਥੇ ਸਤਿਗੁਰਾਂ ਦੀ, ਪਰ ਫਿਰ ਬਾਅਦ ਵਿੱਚ ਸਤਿਗੁਰਾਂ ਦੇ ਹੁਕਮ ਦੇ ਨਾਲ ਇਹ ਆਪਣੇ ਨਗਰ ਝੰਡੇਰ ਵਿੱਚ ਆ ਗਏ। ਬਾਬਾ ਜੀ ਆਪਣੇ ਨਗਰ ਝੰਡੇਰ ਵਿੱਚ ਸਿਮਰਨ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਿਆ ਕਰਦੇ ਸਨ। ਸੰਤ ਸਿਪਾਹੀ ਸੂਰਮੇ ਸਨ। ਬਾਬਾ ਜੀ ਨੂੰ ਇੱਕ ਦਿਨ ਪਤਾ ਲੱਗਾ, ਕਿਸੇ ਨੇ ਆਣ ਕੇ ਦੱਸਿਆ ਕਿ ਸ਼ਾਹੀ ਫੌਜ ਬੀਬੀਆਂ ਨੂੰ ਬੰਦੀ ਬਣਾ ਕੇ ਲਿਜਾ ਰਹੀ ਹੈ। ਆਪਣੇ ਸਾਥੀ ਮਹਾਂਬਲੀ ਡੋਗਰ, ਜੋ ਇਹਨਾਂ ਦਾ ਬਹੁਤ ਹੀ ਪਿਆਰ ਵਾਲਾ ਇਸੇ ਨਗਰ ਦਾ ਜੰਮਪਲ ਸੀ, ਉਸ ਨੂੰ ਨਾਲ ਲੈ ਕੇ, ਨਾਲ ਹੋਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਸ਼ਾਹੀ ਫੌਜ ਦੇ ਨਾਲ ਬਾਬਾ ਜੀ ਨੇ ਜਾ ਕੇ ਟੱਕਰ ਲਈ। ਉਹਨਾਂ ਦੇ ਨਾਲ ਜਾ ਕੇ ਜੰਗ ਕੀਤਾ ਔਰ ਉਸ ਜੰਗ ਵਿੱਚ ਬਾਬਾ ਜੀ ਦੀ ਜਿੱਤ ਹੋਈ। ਇਹ ਸ਼ਾਹੀ ਫੌਜ ਜਿਹੜੀ ਸੀ ਹਾਰ ਗਈ ਔਰ ਬਾਂਦੀਆਂ ਨੂੰ ਬਾਬਾ ਜੀ ਨੇ ਸਾਰੀਆਂ ਨੂੰ ਘਰੋਂ ਘਰ ਪਹੁੰਚਾਇਆ। ਇਹ ਧਰਮ ਯੁੱਧ ਵਿੱਚ ਬਾਬਾ ਜੀ ਅਤੇ ਡੋਗਰ ਜਿਸ ਤਰ੍ਹਾਂ ਵੈਰੀਆਂ ਦੇ ਆਹੂ ਲਾ ਰਹੇ ਹਨ, ਉਸ ਵੇਲੇ ਦਾ ਨਕਸ਼ਾ ਕਵੀ ਦੀ ਕਰਮ ਨੇ ਇਉਂ ਬਿਆਨ ਕੀਤਾ ਹੈ।
ਭਗਤ ਕਰਦਿਆਂ ਗੁਜ਼ਰਿਆ ਜਾਂ ਕਾਫੀ ਵੇਲਾ, ਮੁੜ ਕੇ ਆ ਕੇ ਪੈ ਗਿਆ ਇੱਕ ਓਂ ਚਮੇਲਾ, ਮੁੜ ਕੇ ਆ ਕੇ ਪੈ ਗਿਆ ਇੱਕ ਓਂ ਚਮੇਲਾ।
ਵਰਤੀ ਕੁਦਰਤ ਰੱਬ ਦੀ ਫਿਰ ਆਣ ਨਿਆਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ।
ਫੜੀਆਂ ਸ਼ਾਹੀ ਫੌਜ ਨੇ ਹਨ ਅਬਲਾਂ ਕਹਿੰਦੇ, ਡਰ ਦੇ ਲੋਕੀ ਸਹਿਮ ਗਏ ਉੱਚੀ ਸਾਹ ਨਹੀਂ ਲੈਂਦੇ, ਡਰ ਦੇ ਲੋਕੀ ਸਹਿਮ ਗਏ ਉੱਚੀ ਸਾਹ ਨਹੀਂ ਲੈਂਦੇ।
ਓ ਕਿਸੇ ਦੀ ਮਾਂ ਭੈਣ ਕਿਸੇ ਦੀ ਧੀ ਪਿਆਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ। ਬਾਬਿਆਂ ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ।
ਕੜੀਆਂ ਔਖੀਆਂ ਮਾਲਕਾ ਤੂੰ ਆਣ ਵਖਾਈਆਂ, ਆਖਰ ਨੂੰ ਜੀ ਦੁਖੀ ਹੋਏ ਸਭ ਦੇਣ ਦੁਹਾਈਆਂ, ਆਖਰ ਨੂੰ ਜੀ ਦੁਖੀ ਹੋਏ ਸਭ ਦੇਣ ਦੁਹਾਈਆਂ।
ਬਾਬਿਆਂ ਕੋਲੇ ਗੱਲ ਏ ਜਦ ਪਹੁੰਚੀ ਸਾਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ।
ਸੰਤ ਸੂਰਮੇ ਹੋ ਕੇ ਗਲ ਪੈ ਗਏ ਤਾ ਕੇ, ਜਥਾ ਜੋਗ ਕੋਈ ਡੰਨ ਦੇ ਦਿੱਤਾ ਸੀ ਜਾ ਕੇ, ਜਥਾ ਜੋਗ ਕੋਈ ਡੰਨ ਦੇ ਦਿੱਤਾ ਸੀ ਜਾ ਕੇ।
ਜਿਹੜੇ ਦੂਰੋਂ ਆਏ ਸੀ ਕਰ ਖੂਬ ਤਿਆਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ, ਡਟ ਗਿਆ ਪਾਰੇ ਉਪਕਾਰ ਨੂੰ ਪਰ ਹਿੰਮਤ ਨਹਾਰੀ।
ਓ ਸੰਗ ਤੋਂ ਤੋਬਾ ਕਰ ਉੱਠੇ ਹੁਣ ਹਟਣ ਪਛਾਣੂ ਕਹਿੰਦੇ ਸਾਨੂੰ ਬਖਸ਼ ਲਓ ਅੱਲਾ ਦੇ ਨਾਨੂੰ ਕਹਿੰਦੇ ਸਾਨੂੰ ਬਖਸ਼ ਲਓ ਅੱਲਾ ਦੇ ਨਾਨੂੰ
ਉਹ ਇਹ ਆਸਾਨ ਹੀ ਸੋਚਿਆ ਹਾਂ ਇਹ ਆਸਾਨ ਹੀ ਸੋਚਿਆ ਮਿਲੂ ਸਜ਼ਾ ਕਰਾਰੀ ਡਟ ਗਏ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ ਸੂਰਮਿਆ ਡਟ ਗਏ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ
ਓਏ ਆਪਣੇ ਹੀ ਹੰਕਾਰ ਵਿੱਚ ਅਸਾਨੇ ਬਾਬਾ ਰਤਾ ਜਿੰਨਾ ਨਹੀਂ ਸਮਝਿਆ ਜੋ ਬਲ ਤੁਹਾਡਾ ਰਤਾ ਜਿੰਨਾ ਨਹੀਂ ਸਮਝਿਆ ਜੋ ਬਲ ਤੁਹਾਡਾ
ਤੁਹਾਡੇ ਅੰਗ ਸੰਗ ਜਾਪਦਾ ਨਾਨਕ ਨਿਰੰਕਾਰੀ ਡਟ ਗਿਆ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ ਡਟ ਗਿਆ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ
ਦੁਸ਼ਟਾਂ ਨੂੰ ਇਉਂ ਜੰਗ ਵਿੱਚ ਜਾ ਮਜ਼ਾ ਚਖਾਇਆ ਅਕਾਲ ਪੁਰਖ ਦੇ ਨਾਮ ਦਾ ਉੱਥੇ ਨਾਰਾ ਲਾਇਆ ਅਕਾਲ ਪੁਰਖ ਦੇ ਨਾਮ ਦਾ ਉੱਥੇ ਨਾਰਾ ਲਾਇਆ
ਮੋੜ ਲਿਆਏ ਬਾਂਦੀਆਂ ਕਰ ਕੋਸ਼ਿਸ਼ ਪਾਰੀ ਡਟ ਗਏ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ ਡਟ ਗਏ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ
ਜੋ ਦੇ ਪੈਦਾ ਕਰਦੀਆਂ ਜੱਗ ਵਿਰਲੀਆਂ ਮਾਵਾਂ ਉਹਨਾਂ ਉੱਤੋਂ ਅਮੀਰ ਕਹੇ ਬਲਹਾਰੇ ਜਾਵਾਂ ਉਹਨਾਂ ਉੱਤੋਂ ਅਮੀਰ ਕਹੇ ਬਲਹਾਰੇ ਜਾਵਾਂ
ਭਗਤ ਸੂਰਮੇ ਜੰਮ ਕੇ ਜੀ ਭਗਤ ਸੂਰਮੇ ਜੰਮ ਕੇ ਜੱਗ ਮੈਕ ਖਲਾਰੀ ਡਟ ਗਏ ਪਰ ਉਪਕਾਰ ਨੂੰ
ਪਰ ਹਿੰਮਤ ਨਹਾਰੀ ਡਟ ਗਏ ਪਰ ਉਪਕਾਰ ਨੂੰ ਪਰ ਹਿੰਮਤ ਨਹਾਰੀ